ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਤੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਪਰਮ ਸਤਿਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸਜ ਬੈਠੀ ਗੁਰੂ ਸਵਾਰੀ ਗੁਰੂ ਕੀ ਸਾਧ ਸੰਗਤ ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣੇ ਆਪ ਜੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਦੁਨੀਆਂ ਦੇ ਵਿੱਚ ਇੱਕੋ ਇੱਕ ਰਹਿਬਰ ਹੋਏ ਨੇ, ਜਿਨ੍ਹਾਂ ਨੇ ਆਪਣੀ ਕਥਾ ਆਪ ਲਿਖੀ ਹੈ ਔਰ ਪਿਛਲੀ ਕਥਾ ਵੀ ਆਪਣੀ ਦੱਸੀ ਹੈ। ਪਿਛਲੀ ਕਥਾ ਗੁਰੂ ਸਾਹਿਬ ਜੀ ਆਪਣੀ ਦੱਸ ਰਹੇ ਨੇ ਦੁਰਦਮ ਦੇ ਰੂਪ ਜੋ ਹੁਣ ਸੁਣ ਰਹੇ ਸੀ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੱਸਣ ਦਾ ਕਾਰਨ ਇਹ ਨਹੀਂ ਕਿ ਉਹ ਕੋਈ ਆਪਣੀ ਵਡਿਆਈ ਵਾਸਤੇ ਦੱਸ ਰਹੇ ਨੇ, ਕੋਈ ਆਪਣੀ ਸੋਭਾ ਵਾਸਤੇ ਦੱਸ ਰਹੇ ਨੇ ਜਾਂ ਕੋਈ ਆਪਣੀ ਪ੍ਰਭਤਾ ਵਾਸਤੇ ਇਹਨਾਂ ਗੱਲਾਂ ਕਹਿ ਰਹੇ ਨੇ। ਮਹਾਰਾਜ ਦਾ ਦੱਸਣ ਦਾ ਇੱਕੋ ਇੱਕ ਕਾਰਨ ਹੈ ਕਿ ਜੇ ਮੈਂ ਜੀ ਸ਼ਕਤੀਵਾਨ ਹੋਇਆ ਤਾਂ ਉਸ ਪਰਮਦਗਾਰ ਦਾ ਨਾਮ ਜਪ ਕੇ ਹੋਇਆ ਔਰ ਜਪਿਆ ਕਿਵੇਂ ਹੈ ਉਹ ਵੀ ਸਾਰਾ ਦੱਸਿਆ ਕਿ ਮੈਂ ਉੱਥੇ ਸਾਰੇ ਸੁੱਖਾਂ ਨੂੰ ਤਿਆਗ ਕੇ ਹੇਮਕੁੰਡ ਪਰਬਤ ਦੇ ਉੱਤੇ ਜਾ ਕਰਕੇ, ਹੇਮਕੁੰਡ ਪਰਬਤ ਹੈ ਜਹਾਂ ਸਭ ਤ੍ਰਿੰਗ ਸੁਰਤ ਹੈ ਤਹਾਂ ਸਭ ਤ੍ਰਿੰਗ ਤਹਿ ਨਾਮ ਕਹਾਵਾ, ਪਾਂਡਵ ਰਾਜ ਦੀਆਂ ਜੋਗ ਕਮਾਵਾ, ਤਹਿ ਨਾਲ ਅਣਖ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਰਾਧੀ, ਇਹ ਵਿੱਚ ਕਲ ਤਪੱਸਿਆ ਭਇਓ ਦੁਆ ਤੇ ਏਕ ਰੂਪ ਹੈ ਗਏ। ਆਪਣੀ ਕਥਾ ਮਹਾਰਾਜ ਦੱਸ ਰਹੇ ਨੇ ਕਿ ਮੈਂ ਵੀ ਇਹ ਸ਼ਕਤੀਆਂ ਦਾ ਮਾਲਕ ਤੇ ਗੁਰੂ ਪਦਵੀ ਦਾ ਮਾਲਕ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪੁੱਤਰ ਬਣ ਦਾ ਭਾਗ ਮਿਲੀਏ ਤਪੱਸਿਆ ਦੇ ਨਾਲ। ਔਰ ਮਹਾਰਾਜ ਕਹਿੰਦੇ ਤੁਸੀਂ ਵੀ ਸਾਰਿਆਂ ਨੇ ਤਪੱਸਿਆ ਕਰਕੇ ਉਸ ਪੁੱਤਰ ਬਣਿਆ, ਸਭ ਨੇ ਗੁਰੂ ਸਾਹਿਬ ਜੀ ਸਾਨੂੰ ਆਪ ਪੂਰੇ ਬਣ ਕੇ ਆਏ ਸੰਸਾਰ 'ਚ ਔਰ ਸਾਨੂੰ ਪੂਰੇ ਬਣਾਉਣ ਵਾਸਤੇ ਗੁਰੂ ਸਾਹਿਬ ਜੀ ਦਾ ਆਉਣਾ ਹੋਇਆ। ਮਹਾਰਾਜ ਜੀ ਆਪ ਕਹਿੰਦੇ ਨੇ ਚਿਤਨਾ ਪਇਓ ਹਮਰੋ ਆਵਨ ਕਹਿ, ਮੇਰਾ ਉਹਨੂੰ ਜੀਵ ਨਹੀਂ ਕਰਦਾ ਸੀ, ਜੋ ਵੀ ਰਹੀ ਸਰੋਤ ਪ੍ਰਭ ਚਰਨ ਮਹਿ, ਮੇਰੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਸੁਰਤੀ ਲੱਗੀ ਹੋਈ ਸੀ, ਆਉਣ ਨੂੰ ਚਿੱਤ ਨਹੀਂ ਕਰਦਾ ਸੀ, ਪਰ ਮੈਂ ਹੁਕਮ ਮੰਨ ਕੇ ਆਇਆ ਕਿਉਂਕਿ ਸੰਸਾਰ ਤੇ ਜੀਵਾਂ ਦਾ ਉਹਨਾਂ ਦੋ ਤਰ੍ਹਾਂ ਲਈ ਹੈ। ਬਸ ਇੱਕ ਉਹ ਜੀਵ ਨੇ ਜਿਹੜੇ ਵਾਸਨਾ ਦੇ ਵੱਧੇ ਜਨਮ ਲੈਂਦੇ ਨੇ, ਵਾਸਨਾ ਜੈਸੀ ਮਰਨ ਵੇਲੇ ਹੈ ਜੁਗ ਜੁਗ ਮੇਲ ਸਰੀਰ ਕਾ, ਵਾਸਨਾ ਵੱਧਦਾ ਆਵੇ ਜਾਵੇ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਹੋ ਜੀ ਸਾਡੀ ਵਾਸਨਾ ਉਹੋ ਜਿਹਾ ਜਨਮ ਹੈ, ਕਿਉਂਕਿ ਜੀਵ ਉਸ ਅਕਾਲ ਪੁਰਖ ਨੇ ਸੁਤੰਤਰ ਬਣਾਏ ਨੇ ਕਿ ਜਿਹਾ ਜਿਹਾ ਤੁਹਾਡੀ ਵਾਸਨਾ ਭਾਵਨਾ ਹੈ ਉਹੋ ਜਿਹੇ ਤੁਸੀਂ ਹੋ ਕੇ ਵਿਚਰੋਗੇ। ਔਰ ਦੂਸਰੇ ਉਹ ਮਹਾਂਪੁਰਸ਼ ਨੇ ਜਿਹੜੇ ਜੀਵਾਂ ਤੇ ਦਇਆ ਕਰਕੇ ਉਤਾਰੀ ਪੁਰਸ਼ ਨੇ, ਗੁਰੂ ਨਾਨਕ ਸਾਹਿਬ ਜੀ ਦੱਸੇ ਗੁਰੂ ਇਹ ਜੀਵਾਂ ਤੇ ਦਇਆ ਕਰਕੇ ਔਰ ਜੀਵਾਂ ਦੇ ਪਰਉਪਕਾਰ ਕਰਨ ਵਾਸਤੇ ਉਹ ਇਸ ਸੰਸਾਰ ਤੇ ਆਏ ਨੇ। ਉਹਨਾਂ ਦੇ ਆਪਣੇ ਆਉਣ ਜਾਣ ਦਾ ਮੈਨੂੰ ਕੋਈ ਇਹ ਨਹੀਂ ਕਿ ਉਹਨਾਂ ਦੇ ਜੰਮਣ ਮਰਨ ਦੇ ਚੱਕਰ 'ਚ ਨੇ, ਬਿਲਕੁਲ ਨਹੀਂ। ਇਸੇ ਤਰ੍ਹਾਂ ਕੋਈ ਚੰਗੇ ਸਾਧੂ ਮਹਾਤਮਾ ਬ੍ਰਹਮ ਗਿਆਨੀ ਲੋਕ ਉਹ ਜੀਵਾਂ ਤੇ ਦਇਆ ਕਰਕੇ ਆਉਂਦੇ ਨੇ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਦਇਆ ਕਰਕੇ ਜੀਵਾਂ ਦੀ ਕਲਿਆਣ ਵਾਸਤੇ ਆਏ ਨੇ ਤੇ ਆਪਣੀ ਤਪੱਸਿਆ ਬਾਰੇ ਦੱਸਦੇ ਨੇ ਕਿ ਭਾਈ ਜੇ ਤੁਸੀਂ ਐਡੀ ਪਦਵੀ ਦੇ ਮਾਲਕ ਬਣਨਾ, ਇਹੋ ਜਿਹੇ ਉਸ ਅਕਾਲ ਪੁਰਖ ਦੇ ਆਨੰਦ ਖੁਸ਼ੀਆਂ ਲੈਣੀ ਹੈ ਤਾਂ ਸਾਨੂੰ ਘਾਲਣਾ ਘਰ ਨਹੀਂ ਪਵੇਗੀ, ਬਲਕਿ ਗੁਰੂ ਗੋਬਿੰਦ ਸਿੰਘ ਨੇ ਆਪਣੀ ਕਮਾਈ ਸਾਨੂੰ ਦਿੱਤੀ ਹੈ ਬਹੁਤ, ਸਾਨੂੰ ਨਹੀਂ ਕਿਹਾ ਤੁਸੀਂ ਹੇਮਕੁੰਟ ਜਾ ਕੇ ਤਪੱਸਿਆ ਕਰੋ। ਉਹ ਕਹਿੰਦੇ ਮੈਂ ਤੁਹਾਡੇ ਵਾਸਤੇ ਕਰ ਆਇਆ ਕਿਉਂਕਿ ਪਿਤਾ ਬਹੁਤੀ ਕਮਾਈ ਕਰਨ ਰਹੇ, ਪੁੱਤਾਂ ਨੂੰ ਥੋੜ੍ਹਾ ਥੋੜ੍ਹੇ ਕਰਨ ਵਾਲੇ ਸਰ ਜਾਂਦੇ। ਗੁਰੂ ਸਾਹਿਬ ਨੇ ਸਾਡੇ ਵਾਸਤੇ ਕਮਾਈ ਕੀਤੀ ਹੋਈ ਸਾਡੇ ਪੱਲੇ ਪਾਈ ਹੈ, ਇਹ ਸਿੱਖਾ ਬਹੁਤਾ ਨਹੀਂ ਕਰ ਸਕਦਾ। ਤਾਂ ਤੂੰ ਪੰਜ ਵਾਰੀਆਂ ਦਾ ਨਿਤਨੇਮ ਕਰ ਲਈ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਲਈ, ਪੰਜਾਂ ਕਕਾਰਾਂ ਦੀ ਰਹਿਤ ਰੱਖ ਲਈ, ਪੰਜਾਂ ਵਿਕਾਰਾਂ ਦਾ ਤਿਆਗ ਕਰ ਲਈ, ਔਰ ਪੰਜਾਂ ਬਾਣੀਆਂ ਦਾ ਨਿਤਨੇਮ ਹੀ ਹੋ ਜਾਵੀ ਤੇਰੀ ਨੇ ਕਲਿਆਣ ਕਰ ਲਈ। ਪੰਜਾਂ ਬਾਣੀਆਂ ਤੇ ਕਿੰਨਾ ਟਾਈਮ ਲੱਗਦਾ? ਘੰਟਾ ਲੱਗ ਜੂਗਾ। ਇੱਕ ਘੰਟਾ ਚੌਵੀ ਘੰਟਿਆਂ ਚੋਂ ਕੱਢਣ ਵਾਲੇ ਵੀ ਮਹਾਰਾਜ ਕਹਿੰਦੇ ਮੈਂ ਕਲਿਆਣ ਕਰੂੰਗਾ। ਔਰ ਮਹਾਰਾਜ ਨੇ ਸਾਰੀ ਜ਼ਿੰਦਗੀ ਆਪਣੀ ਜ਼ਿੰਦਗੀ ਉੱਥੇ ਸਾਰੀ ਲਾਈ ਹੈ ਪਹਿਲੇ ਜਨਮ ਦੇ ਵਿੱਚ ਮਹਾਰਾਜ ਨੇ। ਸੋ ਆਪਾਂ ਵਿਚਾਰ ਕਰ ਰਹੇ ਸੀ ਗੱਲ ਕਿ ਗੁਰੂ ਸਾਹਿਬ ਦੇ ਗੁਰੂ ਘਰ ਦੇ ਵਿੱਚ ਪੰਜਾਂ ਦੀ ਪ੍ਰਮਾਣਤਾ ਹੈ, ਔਰ ਇਹ ਪੰਜਾਂ ਤੋਂ ਹੀ ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਪੰਜਾਂ ਤੱਤਾਂ ਦੀ ਰਚਨਾ ਰਚ ਕੇ ਸ੍ਰਿਸ਼ਟੀ ਬਣਾਈ ਹੈ। ਇਸੇ ਕਰਕੇ ਬਹੁਤ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਚਨਾ ਦੇ ਵਿੱਚ ਪੰਜਾਂ ਦੀ ਗਿਣਤੀ ਦੀ ਬਹੁਤ ਪ੍ਰਮਾਣਤਾ ਹੈ। ਸੋ ਆਪਾਂ ਵਿਚਾਰ ਕਰ ਰਹੇ ਸੀ ਕੱਲ੍ਹ, ਆਪ ਜੀ ਸੁਣ ਰਹੇ ਸੀ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜੀ ਰਚਨਾ ਸ਼ਬਦ ਦੁਆਰਾ ਕੀਤੀ ਹੈ। ਓਅੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ, ਸਾਰੇ ਦਿਨ ਤੇ ਰਾਤ ਓਅੰਕਾਰ ਸ਼ਬਦ ਤੋਂ ਬਣੇ ਨੇ। ਕਬੀਰ ਭਗਤ ਵੀ ਆਪਣੀ ਇਸੇ ਗੱਲ ਨੂੰ ਦੱਸਦੇ ਨੇ ਕਿ ਭਾਈ ਮੈਂ ਤੇ ਜੇ ਸੁਣਿਆ ਜਾਂ ਕੋਈ ਮੇਰੀ ਸਮਝ ਚ ਆਇਆ ਤਾਂ ਓਅੰਕਾਰ ਸ਼ਬਦ ਹੈ। ਓਅੰਕਾਰ ਆਦਿ ਓਅੰਕਾਰ ਆਦਿ ਮੈਂ ਜਾਣਾ, ਲਿਖਿਆ ਰਮੇਟਾ ਤਾਹੇ ਮੈਂ ਮਾਨਾ। ਕਹਿੰਦੇ ਆਦਿ ਕੋਈ ਭਾਸ਼ਾ ਹੈ, ਆਦਿ ਕੋਈ ਸ਼ਬਦ ਹੈ, ਅਨਾਦਿ ਕੋਈ ਮੰਤਰ ਹੈ ਤਾਂ ਓਅੰਕਾਰ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹ ਬਚਨ ਕਹਿੰਦੇ ਨੇ। ਮਹਾਰਾਜ ਕਹਿੰਦੇ ਪਹਿਲੀ ਕੋਈ ਭਾਸ਼ਾ ਹੈ, ਪਹਿਲਾ ਕੋਈ ਸ਼ਬਦ ਹੈ, ਪਹਿਲਾ ਕੋਈ ਬਚਨ ਹੈ, ਉਹ ਵੀ ਇਹ ਹੀ ਅਸੀਂ ਜਾਪ ਸਾਹਿਬ ਪੜ੍ਹਦੇ ਹਾਂ। ਓਅੰਕਾਰ ਆਦਿ ਕਥਨੀ ਅਨਾਦ, ਅਨਾਦੀ ਕਥਨੀ ਓਅੰਕਾਰ ਤੋਂ ਇਸ ਰੀਤੀ ਦੀ ਰਚਨਾ ਬਣੀ ਹੈ, ਔਰ ਰਚਨਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਬਣਾਈ ਹੈ ਪੰਜਾਂ ਤੱਤਾਂ ਦੁਆਰਾ। ਓਅੰਕਾਰ ਸ਼ਬਦ ਤੋਂ ਇਹ ਪੰਜ ਤੱਤ ਬਣੇ ਨੇ। ਅਬ ਤੇਜ ਵਾਏ ਪ੍ਰਿਥਵੀ ਆਕਾਸ਼ਾ, ਇਹ ਪੰਜ ਤੱਤ ਨੇ। ਭਾਵ ਹਵਾ ਹੈ, ਆਕਾਸ਼ ਹੈ, ਮਿੱਟੀ ਹੈ, ਪਾਣੀ ਹੈ, ਅੱਗ ਹੈ, ਪੰਜੇ ਨੇ। ਗੁਰਬਾਣੀ ਕਹਿੰਦੀ ਪੰਜਾਂ ਤੋਂ ਛੀਨਾ ਨਹੀਂ ਕੋਈ ਕਰ ਸਕਦਾ। ਪੰਜ ਤੱਤ ਕਰਦੇ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕੁਛ ਕੀਤਾ ਹੋਵੇ, ਜੇ ਕੁਛ ਕਰਨ ਵਾਲਾ ਹੈ ਕਰਕੇ ਵਿਖਾਓ। ਛੇਵਾਂ ਤੱਤ ਨਹੀਂ ਕੋਈ ਪੈਦਾ ਕਰ ਸਕਦਾ ਤੇ ਨਾ ਹੀ ਕੋਈ ਚਾਰ ਕਰ ਸਕਦਾ। ਸੋ ਵਿਚਾਰ ਚੱਲ ਰਹੀ ਸੀ ਕਿ ਜਿਹੜੇ ਸਨਾਤਨ ਮਤ ਵਾਲੇ ਵੀ ਜਿਹਨੇ ਧਰਮ ਭਾਰਤ ਦੇ ਵਿੱਚ ਨੇ ਚਾਰ ਵੱਡੇ ਧਰਮ, ਜੈਨੀ, ਬੋਧੀ, ਸਨਾਤਨੀ, ਸਿੱਖ ਧਰਮ, ਇਹ ਵੀ ਸਾਰੇ ਇਉਂ ਹੀ ਮੰਨਦੇ ਨੇ। ਕੁਝ ਅੱਧੇ ਉਹ ਸਨਾਤਨੀਆਂ ਵਿੱਚੋਂ ਓਮ ਤੇ ਮੰਨਦੇ ਨੇ, ਕੁਝ ਓਅੰਕਾਰ ਕਹਿੰਦੇ ਨੇ। ਸੋ ਗੁਰੂ ਮਹਾਰਾਜ ਗੁਰਮਤ ਨੇ ਓਅੰਕਾਰ ਨੂੰ ਕਿਹਾ ਕਿ ਓਅੰਕਾਰ ਤੋਂ ਸਿੱਖੀ ਰਚਨਾ ਹੋਈ ਹੈ, ਸ਼ਬਦ ਤੋਂ ਰਚਨਾ ਹੋਈ ਹੈ ਓਅੰਕਾਰ ਸ਼ਬਦ ਦੀ। ਉਸ ਅਕਾਲ ਪੁਰਖ ਵਾਹਿਗੁਰੂ ਨੇ ਪੰਜਾਂ ਤੱਤਾਂ ਦੀ ਰਚਨਾ, ਔਰ ਪੰਜਾਂ ਤੱਤਾਂ ਦੇ ਸਾਡਾ ਸਰੀਰ ਬਣੇ, ਪੰਜੇ ਤੱਤ ਨੇ ਸਰੀਰ ਦੇ ਲਈ। ਥੋੜ੍ਹੇ ਵੀ ਉਹ ਕਿਉਂਕਿ ਜੋ ਸ੍ਰਿਸ਼ਟੀ ਦੀ ਰਚਨਾ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ ਜਿਵੇਂ ਬ੍ਰਹਿਮੰਡ ਬਣੇ ਹੈ, ਇਸੇ ਤਰ੍ਹਾਂ ਸਾਡੀ ਜਿਹੜੀ ਕਾਇਆ ਹੈ, ਸਰੀਰ ਹੈ, ਇਹ ਵੀ ਪੰਜਾਂ ਤੱਤਾਂ ਤੋਂ ਬਣੇ ਹੈ। ਇਹ ਵੀ ਅੱਗ, ਪਾਣੀ, ਮਿੱਟੀ, ਹਵਾ, ਆਕਾਸ਼ ਦੇ ਨਾਲ ਸਾਰੇ ਇਹਦੇ ਵਿੱਚ ਤੱਤ ਮੌਜੂਦ ਨੇ। ਸੋ ਸਤਿਗੁਰੂ ਮਹਾਰਾਜ ਨੇ ਫਿਰ ਇਸੇ ਪੰਜਾਂ ਦੀ ਪ੍ਰਧਾਨਗੀ ਫਿਰ ਰੱਖੀ ਹੈ। ਜਿਹੜੇ ਅਭਿਆਸੀ ਲੋਕ ਨੇ, ਉਹਨਾਂ ਨੇ ਅਭਿਆਸ ਦੇ ਨਾਲ ਇਹ ਵੀ ਦੇਖਿਆ ਕਿ ਸਾਡੇ ਸਰੀਰ ਇੱਕ ਨਹੀਂ, ਪੰਜ ਨੇ, ਪੰਜ ਤੀਰ ਮੰਨੇ ਨੇ ਅਭਿਆਸ ਕਰਨ ਵਾਲਿਆਂ ਨੇ। ਔਰ ਸਰੀਰ ਦੇ ਹੀ ਪੰਜ ਵਾਰ, ਇੱਕ ਸਾਡਾ ਅਸਥੂਲ ਸਰੀਰ ਹੈ ਜੋ ਸਾਨੂੰ ਦਿਸ ਰਿਹਾ, ਪਰ ਇਹਦੇ ਵਿੱਚ ਸਰੀਰ ਦੇ ਵਿੱਚ ਹੋਰ ਸਰੀਰ ਹੈ, ਕਾਰਨ ਸਰੀਰ ਹੈ, ਔਰ ਇੱਕ ਸੂਖਮ ਸਰੀਰ ਹੈ, ਔਰ ਉਸ ਤੋਂ ਅੱਗੇ ਫਿਰ ਵਿਗਿਆਨ ਨੇ ਇਹਨਾਂ ਨੇ ਇਹਨਾਂ ਨੂੰ ਸਾਰਿਆਂ ਨੂੰ ਕੋਸ਼ਾਂ ਦਾ ਨਾਮ ਦਿੱਤਾ। ਪ੍ਰਾਣ ਮੈਂ ਕੋਸ਼, ਬਾਲ ਜਿਹੜੇ ਪ੍ਰਾਣ ਸਾਡੇ ਸਾਹ ਚੱਲਦੇ ਨੇ, और ये अन्न महकूस जिहड़ा आना चलन वाला शरीर है अन्न खा के चल रहा है जिहड़ा प्राण महकूस शरीर बनाया उस अकाल पुरख वाहिगुरु ने वह प्राण ना चलता उन हवा चाहिए प्राण चाहिए उस तो अगला फिर है सो मनो महकूस पाव मन जिन्होंने मन कह रहे हैं तो वह मनो महकूस की खुराक भी है हर एक चंगी माड़ी खुराक भी है जिम्मे अन्न माड़ा हो तो फिर साडा जो स्थूल शरीर है खा के बीमारी हो जाए चंगा हो गए स्वस्थ रहा शरीर तंदुरुस्त रहा है और प्राण महकूस जरा उस खुराक की हवा है आपू हवा चंगी हो गई तो प्राण महकूस तंदुरुस्त रहेगा वो शरीर माड़ी हो गई तो उन्होंने भी बीमार हो जाता है फिर कमजोर पै जाता है इस करके पुरातन ऋषि मुनि हमन करते कि जरा यह मतलब कोई धरना नहीं है कई चीजा धर्म च बन गई वैसे वह वातावरण साफ करने वास्ते कि उसकी सुगंधी नाल जी सा प्रदूषण है वह खत्म हो जाए उसकी सुगंधी नाल जी वो हवा है वातावरण है आबू हवा सारी साफ हो जाए ताकि वह सारा प्राण महकूस शुद्ध खुराक मिले और मनो महकूस जोड़ा मन है यदि भी खुराक है विचार चंगे तो माड़े विचार यह शुद्ध विचार है कि शुद्ध खुराक है चंकी खुराक है माड़े विचार माड़ी खुराक है हम सारे मन चंगे से माड़े विचारे चलते हैं यह खुराक है इसे भी आपने सुनना फिर विज्ञान महकूस विज्ञान जोड़ा है कि अपनी सोझी होनी ज्ञान होना आ चंकी चीज है माड़ी चीज है यदा ज्ञान हो जाना सो ज्ञान वह चंगे माड़े का ज्ञान होना चंगा ज्ञान चंगे पासे लैके जाता है और माड़ा ज्ञान माड़े पासे लैके जाता है क्योंकि ज्ञान दो तरह का है दुनियावी ज्ञान भी है एक चोर नू चोरी करन दा ज्ञान आम बंदा नहीं कर सकता है माड़ा पर ज्ञान उसे नू जिन्हें चोरी कदे की नहीं कर दूंगा तो फर्ज फड़िया जाऊगा एक जेब कतरा है तरह बड़ा ज्ञान है वह जेब कतर लगा पता भी लग लगता है इन्हें संवेदनशील अपनाल इन्ना ज्ञान है यह भी ज्ञान है कि वो चोरी जेब कतरनी कि पता ना लगन देना यह जेब कतरे को ज्ञान है एक ठाकू में ठगी मारन का ज्ञान है ठगी नहीं मारेगा जो ठगी का पति लग गया ठगी लगेगा कौन उन्होंने ज्ञान है सोझी है क्योंकि परमात्मा ने ज्ञान दिता है और स्वतंत्र बनाया जीव में यह ज्ञान किसे पासे वरत लिया ज्ञान है सोझी इन चंगे पासे लावेगा तो जीव कतरा भी ज्ञान ज्ञानवान है और चोर भी ज्ञानवान है ठग में भी ठगी मारना ज्ञान है सो भाई जोड़े गुरमुख ने भगत ने उन्होंने भी ज्ञान है कि असली मनुख सा है उस ज्ञान के नाल परमात्मा की प्राप्ति करते हैं उस ज्ञान के नाल अपने शरीर की साधना करते हैं उस ज्ञान के नाल वाहिगुरु परमेश्वर मिलने यत्न करते हैं और ये तो ज्ञान है कथा करनी बाणी पढ़नी यह भी ज्ञान का ही पढ़ी जाएगी यह भी ज्ञान दुनियावी किताबा पढ़नी वह भी ज्ञान है एक है दुनियावी ज्ञान है संसारी ज्ञान है एक निरंकारी ज्ञान है हम यह सारी मर्जी है कि ज्ञान संसारी बनाना है या निरंकारी बनाना निरंकार ज्ञान बना लिया ज्ञान ज्ञान के निरंकार अपना लिया कि साडा जीवन मुक्त हो जाता है और ज्ञान कुछे पासे ला लिया तो वह कुछा काम भी उन्हें ही करता है क्योंकि मन ऐसा है कबीर भगत ने सीधी गल कह दी मम्मा मन त्यों काज है मन साधे सिद्ध होए मन ही मन त्यों कह कबीरा मन सा मिलया ना कोए मम्मे अखर द्वारा बावन कही कबीर जी अगोरी गल मम्मे अखर द्वारा कबीर जी कहते मन ना ही सारा खेल है दिना है और मन ही साफ होना है मन ही है जन्म भोगन वाला उन सूक्ष्म शरीर भी कह लो पांचवा शरीर सो चौथा शरीर मनो मैं को जी कहें तो इस करके मन ही है वीर जी कहते फिर मन का सुभाग ही है इन मन जिसे मर्जी ला लो यो मन शक्ति यो मन पीओ यो मन पंच तत्व को जीओ कहते जे इस मन में कोई शक्ति कठी करने लाओगे तो यह फिर शक्ति पा माया फिर ये बड़े बड़े उपकार करते हैं। हम देखो ना जिन्हों के बड़े बड़े उपकार ने बड़े बड़े कारोबार ने उनके ज्ञानी ने ज्ञान तो उन्होंने उपकार भी होता है। उन्होंने ज्ञान बड़ा भारी है पर मन ने प्रगति की है शक्ति की। और बड़े बड़े तनाव बड़े बड़े माया धारी डिग्रियां भी करवाते हैं कि किमें तुम व्यापार करने ने किमें तुम चलाना है किमें चलाने ढंग ने वो इस करके ने कि मन के जेडे मन ने जो शक्ति कट्ठी करना है उन्होंने ज्ञान की भी लोड़ है। और इसे मन का कबीर जी कहते शिव कल्याण स्वरूप जो अकाल पुरख वाहिगुरु परमेश्वर है वो प्राप्ति करना चाहे तो वह भी मन नहीं करनी है। जिन्ना चर सा मन चावल नहीं होता मैं कल भी बेनती जी कर रहे थे कि गुरबाणी सानू यह कहती है यात्रा सारी कर्म तो शुरू होती है कर्म तो कर्म कांड। और जपजी साहब के उसे पंजे खंड दिते ने कर्म खंड शर्म खंड धर्म खंड ज्ञान खंड सो ये महाराज ने सारे दसना किए कि यात्रा जी सा वो कर्म तो शुरू होती है कि पहला कर्म कर्म किसू कहते हैं संस्कृति कर्म का अर्थ है करना करना पर इहदा उर्दू च फारसी च अर्थ है बख्शिश कृपा। और कर्म तो साड़ी यात्रा शुरू होंदी है कर्म की है चौथे पातशाह गुरु रामदास ने भी यही वचन कहे ने हर पहली लाभ परवंती कर्म दंडाया बलराम जी राम सूही संतां विच बाणी आउंदी है जिसनों आप आनंद कार्य वे सारी पढ़ते हैं अच्छा चार लावों कहने वैसे ये बाणी का नाम कोई लावा नहीं है ये शब्द आ गया लावा कहने लग गए वो ना लावा पै गया वैसे यह है सूही संत महला चौथा चौथे पातशाह के संत ने चार चार करने का यह संत है। और ये पहले संत के भी चार लावा ने अपने चार प्रा ने जगियासू के साधक के अंदरूनी यात्रा जी शुरू करनी है वो चार पड़ा ने यह पड़ा शुरू कितों का कर्म तो हर पहली लाभ प्रगति कर्म दिलाया बलराम जी हो कहते महाराज कहते पहली लाभ की है पहली यात्रा की है पहला पड़ा कि कर्म और कर्म भी दृढ़ पहला साढ़े जी यात्रा है साड़ा जो मन है वह कर्म कर्म के प्रवृत्त हो गए कर्म के चले जाए कर्म करना शुरू करे और कर्म भी दृढ़ हो गए हम जो कर्म भी दृढ़ नहीं है जी तो अगली यात्रा तक नहीं रहेगी। दृढ़ का मतलब की है कि कर्म साडा कच्चा ना हो पक्का हो गए दृढ़ होता है जोड़ा पक्का कर्म है रोज का पक्का नित्रेम है रोज का उन्हें पांच बाणियों का नित्रेम करे बिना कसरों का या वध करने बनाया है जल पानी भी नहीं छकना यह पक्का कर्म है पक्का कर्म है मतलब जागना है रोज पक्का दृढ़ है कि मैं चार बजे पांच बजे जो जागण का टाइम बनाया तीन बजे मैं जागना ही है और जाके वो बाणी पढ़नी है यह पक्का कर्म है दृढ़ कर्म है हर पहली लाभ प्रवृत्ति कर्म दृढ़ाया बलराम जी पक्का दृढ़ करना है मरे नहीं कि अज के चार बजे उठ खड़े आप दो दिन उठिया चार दिन अठ बजे भी अमृत वेला शुरू हो गया कहीं मैंने दिल्ली एक मिलया गुरु गुरद्वारा पहला मैंने मिलया मगा भाई अमृत वेले उठ के नितनेम कर दुआरे मेरे कहने बाबा जी हूं कृपा हो गई मेरे से मां कि हो गई क्या अमृत वेले मैं उठने लग गया मैं कै बजे उठता कहने मैं नौ बजे उठ खड़ा मैं नौ बजे अमृत वेला होता कहता अगे मैं ग्यारह बजे उठता कि हूं नौ बजे उठने लग गया प्यारे होकर जरा पहला सारा कर्म ही दृढ़ नहीं है हूं कई कहे नितनेम करता तो हाँ जीवन कदे कदे रह भी जाए फिर जो कदे रह गया ना वो नितनेम तो है नित अर्थ है नित तब नियम का अर्थ है निजम करना है जे कदे कदे करना है फिर नितनेम तो फिर कदे कदे कम हो गया कदे नियम हो गया कदे नहीं है। और मैं एक होर ही बेनती करा कि जे अभी छे महीने लगातार नितनेम करने के ना जी अगे चले गए ना सारी यात्रा अगे चली गई एक दिन के कारण उर्दू कभी पिछे आ जाती है एक दिन के रहना एक दिन का नितनेम खुंझ गया थोड़े को नहीं होया नहीं किया दृढ़ कर्म नहीं है। और जिन्ना तुम्हें प्राप्ति छे महीनों की है उस नुकसान एक दिन च हो जाता एक दिन भी छड़ना ਇੱਕ ਦ੍ਰਿੜ ਕਰਮ ਨਹੀਂ। ਹੁਣ ਤੁਸੀਂ ਫਰਜ ਕਰੋ ਕਿ ਤੁਹਾਡਾ ਘਰ ਦੇ ਵਿੱਚ ਬਹੁਤ ਕੁਝ ਮਾਲ ਤੁਸੀਂ ਇਕੱਠਾ ਕੀਤਾ ਹੈ, ਰਾਤ ਬਹੁਤ ਇਕੱਠਾ ਕੀਤਾ, ਰੋਜ਼ ਇੰਦਰਾ ਲਾ ਕੇ ਜਾਂਦੇ ਹੋ, ਰੋਜ਼ ਲਾ ਕੇ ਜਾਂਦੇ ਹੋ, ਪਰ ਖੁੱਲ੍ਹਾ ਇੱਕਦਮ ਸਾਡੇ ਨੂੰ ਰੋਜ਼ ਤਾਂ ਲਾਇਆ। ਹੁਣ ਜਿੰਨਾ ਤੁਸੀਂ ਘਰ ਦੇ ਵਿੱਚ ਸਮਾਨ ਸਾਜੋ ਸਮਾਨ ਕਮਾਈ ਕਰਕੇ 6 ਮਿੰਟ ਇਕੱਠਾ ਕੀਤਾ, ਉਹ ਚੋਰ 6 ਮਿੰਟ ਥੋੜ੍ਹਾ ਚੱਕਣਗੇ, ਉਹਦਾ 1 ਘੰਟੇ ਦੇ ਲੈਣਗੇ। ਤੁਹਾਡੇ ਕੀਤੀ ਕਮਾਈ 6 ਮਹੀਨਿਆਂ ਦੀ 6 ਸਾਲ ਦੀ ਵੀ ਹੋਵੇ, ਪਰ ਚੋਰੀ ਕਰਨ ਵਾਲਿਆਂ ਨੂੰ ਚੋਰਾਂ ਨੂੰ ਨਹੀਂ 6 ਮਹੀਨੇ ਲੱਗਣਗੇ, ਉਹ ਚੱਕਦੇ ਚੱਕਣ ਵੀ 6 ਮਹੀਨੇ ਲੱਗਣਗੇ, ਉਦੋਂ ਘੰਟੇ ਵਾਧੂ ਨੇ। ਤੁਹਾਨੂੰ ਉਹਨੂੰ ਘੰਟਾ ਟਾਈਮ ਮਿਲ ਗਿਆ, ਤੁਹਾਡੀ ਸਾਲ ਦੀ 6 ਮਹੀਨਿਆਂ ਦੀ ਕਮਾਈ ਗਈ। ਔਰ ਇਸੇ ਨੂੰ ਕਹਿੰਦੇ ਨੇ ਕਬੀਰ ਭਗਤ ਨੇ ਬੜੀ ਬਾਣੀ ਵਿੱਚ ਮਹਾਰਾਜ ਨੇ ਪ੍ਰਕਾਸ਼ ਕੀਤੇ ਨੇ। ਕਬੀਰ ਜੀ ਕਹਿੰਦਾ ਜਿੱਥੋਂ ਦੀ ਚੋਰੀ ਹੁੰਦੀ ਸੀ ਨਾ ਮੈਨੂੰ, ਉਹ ਗੁਰੂ ਨੇ ਦੱਸਤਾ ਕਿਹੜੀ ਚੋਰੀ ਕਰੀ। ਆ ਤੇਰੇ ਚੂੜਾ ਸੁਲ ਕਰਨ ਤੋਂ ਕਰਦਾ ਤੇ ਰਿਹਾ ਹੈ। ਹੁਣ ਕਈ ਕੰਮ ਕਰਦੇ ਵੀ ਨੇ ਪਰ ਕਰਮ ਤੋਂ ਬਾਅਦ ਵੀ ਖਾਲੀ ਨੇ, ਕਿਉਂਕਿ ਚੋਰੀ ਨਾਲ ਹੀ ਨਾ ਹੋ ਜਾਂਦੀ ਹੈ। ਚੋਰ ਮੋਰੀਅਨ ਬੰਦ ਕਰਦੇ, ਉਹ ਵੀ ਬੰਦ ਕਰਦੀਆਂ ਨੇ। ਕਬੀਰ ਜੀ ਕਹਿੰਦਾ ਮੈਨੂੰ ਮੇਰੇ ਗੁਰੂ ਨੇ ਮੇਰੇ 'ਤੇ ਕਿਰਪਾ ਕੀਤੀ, ਗੁਰ ਦਿਖਲਾਈ ਮੋਰੀ। ਕਹਿੰਦਾ ਗੁਰੂ ਨੇ ਉਹ ਮੋਰੀ ਦਿਖਾਤੀ, ਮਤਲਬ ਜਿੱਥੋਂ ਮਿਰਗ ਪਰਤ ਹੈ ਚੋਰੀ, ਜਿੱਥੋਂ ਦੀ ਹਰਨ ਮਿਰਗ ਪੈ ਕੇ ਮੇਰੇ ਸੁਰ ਗੁਣਾਂ ਰੂਪੀ ਖੇਤੀ ਖਾਂਦੇ ਸੀ, ਉਹ ਚੋਰ ਮੋਰੀ ਮੈਨੂੰ ਦੱਸਦੀ ਹੈ। ਹੁਣ ਚੋਰ ਮੋਰੀ ਦੱਸੀ ਹੈ, ਫਿਰ ਕੀ ਕਰਿਆ? ਕਹਿੰਦੇ ਮੈਂ ਮੂੰਦ ਲਈਏ ਦਰਵਾਜ਼ੇ। ਕਹਿੰਦੇ ਜਿੱਥੋਂ ਦੀ ਮਿਰਗ ਪੈਂਦੇ ਸੀ ਨਾ ਆ ਕੇ ਖਾਣ ਵਾਸਤੇ, ਉਹ ਮੈਂ ਦਰਵਾਜ਼ੇ ਸਾਰੇ ਬੰਦ ਕਰਤੇ, ਮੈਂ ਸਾਰੇ ਦਰਵਾਜ਼ੇ ਬੰਦ ਕਰਤੇ। ਫਿਰ ਹੋਇਆ ਕਿ ਬਾਜੀ ਵਾਲੇ ਅਨਹਦ ਬਾਜੀ, ਫਿਰ ਕਹਿੰਦਾ ਅਨਹਦ ਆਨੰਦਮਈ ਬਾਜੀ ਵੱਜ ਗਿਆ। ਪਰ ਉਹ ਗੱਲ ਪੰਜ ਵੀ ਕਰਦੇ ਸੀ ਨਾ, ਹੁਣ ਬਾਜੀਆਂ ਨੂੰ ਗੱਲ ਚੇਤੇ ਆ ਗਈ। ਕਹਿੰਦੇ ਅਭਿਆਸੀ ਲੋਕ ਜਦੋਂ ਪਹੁੰਚਦੇ ਨੇ ਅਭਿਆਸ ਦੇ ਸਿਰ ਤੇ ਚੜ੍ਹਦੇ ਨੇ, ਉੱਥੇ ਹੀ ਪੰਜ ਬਾਜੇ ਨੇ ਗੁਰਬਾਣੀ ਦੇ, ਪੰਚੇ ਸਭ ਦੇ ਅਨਹਦ ਬਾਜੇ, ਸੰਗੇ ਸਾਲ ਪਾਣੀ, ਕਬੀਰ ਦਾਸ ਤਰੀਆਦ ਦੀ ਕੀਨੀ, ਨੈਣੀ ਕਾਲ ਮਿਹਰਬਾਨੀ, ਉਹ ਵੀ ਪੰਜ ਹੀ ਨੇ, ਉਹ ਪੰਜੇ ਬਾਜੇ ਨੇ। ਫਿਰ ਸੀਮਾ ਵੀ ਕੋਈ ਨਹੀਂ ਹੈ, ਚਾਰ ਵੀ ਨਹੀਂ, ਪੰਜ ਨੇ। ਔਰ ਉਹਨਾਂ ਨੂੰ ਵਿਦਵਾਨਾਂ ਨੇ ਦੱਸਿਆ ਵੀ ਹੈ ਕਿ ਕਿਹੜੇ ਕਿਹੜੇ ਨੇ। ਤੰਤੀ ਹੈ, ਤੰਤ ਤੋਂ ਤਾਰ ਤੋਂ ਪੈਦਾ ਹੋਣ ਵਾਲਾ, ਤੰਤੀ ਤਾਜ ਨਿਰਵਾਭ ਹੈ, ਤੂੰਬੀ ਹੈ, ਜਪਾਰਾ ਹੈ, ਸਾਰੰਗੀ ਹੈ, ਇਹ ਬਹੁਤ ਇਸੇ ਤਾਪ ਦੇ ਤਾਜ ਨੇ, ਤੰਤੀ ਤਾਜ। ਔਰ ਇੱਕ ਚਰਨ ਚੰਮ ਦੇ, ਜਿਵੇਂ ਚੰਮ ਤੋਂ ਬਣਦਾ ਧੂਲ ਹੈ, ਨਗਾਰਾ ਹੈ, ਤਬਲਾ ਹੈ, ਔਰ ਮ੍ਰਿਦੰਗ ਹੈ, ਢੋਲਕ ਹੈ, ਇਹ ਬਹੁਤ ਨੇ। ਫਿਰ ਟੱਟ ਹੈ, ਡੌਰੂ ਹੈ, ਇਹ ਸਾਰੇ ਇੱਕ ਮਤਲਬ ਪੰਜ ਪ੍ਰਕਾਰ ਦੇ ਨੇ। ਉਹ ਕਹਿੰਦੇ ਇਹ ਜਿੰਨੇ ਵੀ ਅਸਲ ਨੇ ਸਾਜ ਨੇ, ਇਹ ਸਾਰੇ ਜਿਹੜੇ ਨਾਮ ਦੇ ਰਸੀਏ ਜਿਹੜੇ ਪਹੁੰਚ ਗਏ, ਉਹਨਾਂ ਦੇ ਅੰਦਰੇ ਸਾਜ ਵੱਜੇ ਪਹਿਲਾਂ, ਜਿਹੜੇ ਅਣਹਦ ਜਿਹੜੇ ਬਿਨਾਂ ਵਜਾਏ ਵੱਜੇ। ਔਰ ਨਾਮਦੇਵ ਤਾਂ ਸਿੱਧਾ ਕਹਿੰਦੇ ਬਗਿਆ ਦੇ, ਕਹਿੰਦੇ ਢੋਲ ਵੱਜਦਾ ਪਰ ਇਹ ਕੰਮਦਾਰੀ ਹੈ, ਅਣਮਰਿਆ ਨੰਦਰ ਵਾਜਿਆ। ਕਹਿੰਦਾ ਢੋਲ ਵੱਜ ਰਹੇ ਹੈ, ਬੜਾ ਨਜ਼ਾਰੇ ਮਾਰ ਰਹੇ, ਪਰ ਮਰਿਆ ਹੈ ਨਹੀਂ, ਇਹ ਕੰਮ ਦਾ ਬੜਿਆ ਨਹੀਂ ਹੈ, ਇਹ ਵਜਾ ਨਹੀਂ ਹੈ, ਵੱਜਦਾ। ਅਣਮਰਿਆ ਮੰਦਰ ਵਾਜਿਆ, ਮੰਦਰ ਵੱਜ ਦਿਨ ਸਾਵਨ ਕਨਹਲ ਗਾਜਿਆ। ਕਹਿੰਦਾ ਬੱਦਲ ਗੱਜ ਰਿਹਾ ਹੈ, ਬੜਾ ਆਨੰਦਮਈ ਗੱਜ ਰਿਹਾ ਹੈ, ਵਰਖਾ ਵੀ ਹੋ ਰਹੀ ਹੈ ਪਰ ਇਹ ਬੱਦਲ ਵੱਜ ਨਹੀਂ ਹੈ, ਨਾ ਕੌਣ ਦਾ ਮਹੀਨਾ ਬਿਨਾਂ ਬੱਦਲ ਤੋਂ। ਬੱਦਲ ਬਿਨ ਵਰਖਾ ਹੋਈ, ਬੱਦਲ ਕੋਈ ਨਹੀਂ ਹੈ ਪਰ ਵਰਖਾ ਹੋ ਰਹੀ ਹੈ। ਔਰ ਉਹ ਨਾਮਦੇਵ ਤੇ ਨਹੀਂ ਹੋਈ, ਜਿੱਦਾਂ ਦੀ ਸ੍ਰਿਸ਼ਟੀ ਤਾਜੀ ਹੈ ਉਦੋਂ ਵੀ ਵਰਖਾ ਹੁੰਦੀ ਹੈ। ਪੈ ਰਿਹਾ ਨਹੀਂ ਉਹ ਪਾਇਆ, ਪਰਮੇਸ਼ਰ ਪਾਇਆ, ਪੈ ਰਿਹਾ ਇੱਕ ਰਸ ਵਰਖਾ ਹੋ ਰਹੀ ਹੈ। ਜੇ ਕਿਸੇ ਨੂੰ ਪ੍ਰਾਪਤੀ ਨਹੀਂ ਹੋਈ ਨਾ, ਆਪਣਾ ਘੜਾ ਗੁੱਧਾ ਮਾਰੀ ਬੈਠੀ, ਹੁਣ ਇੱਕ ਘੜਾ ਗੁੱਧਾ ਮਾਰੀ ਬੈਠਿਆ, ਵਰਖਾ ਤੇ ਬਹੁਤ ਹੋਈ ਪਰ ਉਹਦੇ ਘੁੱਟ ਵੀ ਨਹੀਂ ਪਈ, ਖਾਲੀ ਦਾ ਖਾਲੀ। ਔਰ ਇੱਕ ਘੜਾ ਸਿੱਧਾ ਕਰੀ ਬੈਠਾ ਹੈ, ਜਿੰਨੀ ਪਈ ਪ੍ਰਾਪਤ ਕਰਨ, ਸਾਡਾ ਹਿਰਦਾ ਰੂਪੀ ਘੜਾ ਗੁੱਧਾ ਹੈ, ਵਰਖਾ ਹੋ ਰਹੀ ਹੈ, ਗ੍ਰਸ ਹੋ ਰਹੀ ਹੈ। ਨਾਮਦੇਵ ਕਹਿੰਦੇ ਅਣਮਰਿਆ ਮੰਦਰ ਵਾਜੇ, ਬਿਨ ਸਾਵਰ ਕਨਹਰ ਗਾਜੇ, ਬਾਦਲ ਬਿਨ ਵਰਖਾ ਹੋਈ। ਉਹ ਤੱਤ ਵਿਚਾਰਿਆ ਕੋਈ, ਕੋਈ ਵਿਚਾਰੋ ਸਰਦੀ। ਸੋ ਗੱਲ ਕਰ ਰਹੇ ਸੀ ਕਿ ਜਿੰਨੇ ਵੀ ਸਾਜ ਨੇ, ਫਿਰ ਤੀਜਾ ਸਾਜ ਹੈ ਚਮੜੇ ਦਾ, ਔਰ ਚੌਥਾ ਹੈਗਾ ਕੰਸੀ, ਜਿਹੜੇ ਜਿਹੜਾ ਸਾਜ ਸੈਣੇ ਨੇ, ਜਿਹੜਾ ਧਾਤ ਨਾਲ ਧਾਤ ਤੱਕ ਟਕਰਾ ਕੇ ਪੈਦਾ ਹੋ ਗਿਆ, ਜਿਹੜੀ ਧਾਤੂ ਲਾ ਕੇ ਚਿੰਤਾ ਆ ਜਾਂਦਾ, ਔਰ ਕੈਂਚੀਆਂ ਨੇ ਭਾਵ ਧਾਤੂ, ਜਿਹੜੀ ਧਾਤ ਨਾਲ ਧਾਤ ਕਹਿੰਦੇ ਨੇ ਉਹਨੂੰ ਕਹਿੰਦੇ ਨੇ। ਸੋ ਉਹ ਸਾਜ ਧਾਤਾਂ ਦਾ ਪੈਦਾ ਹੋਣਾ, ਕਣਕੀ ਦੀ ਜ਼ਿਆਦਾ ਆਵਾਜ਼ ਮਿੱਠੀ ਹੁੰਦੀ ਹੈ, ਔਰ ਉਹਦੀ ਆਵਾਜ਼ ਤੁਸੀਂ ਕੜਕਾਓਗੇ ਇੱਕ ਵਾਰੀ ਨਿਕਲ ਕੇ, ਫਿਰ ਹੌਲੀ ਹੌਲੀ ਸਮਾਈ ਜਾਂਦੀ ਹੈ, ਸ਼ਾਂਤੀ ਦਾ ਸੁਭਾਅ ਉੱਥੇ ਇੱਕ ਵਾਰੀ ਮਾਰੋ ਉਹ ਵੱਡੀ ਬਾਤ ਤੋਂ ਹੌਲੀ 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 ਆਪਣੀ ਆਵਾਜ਼ ਉਹ ਆਵਾਜ਼ ਇਸ ਪ੍ਰਾਂਤ ਕਨਾਲ ਵਿੱਚ ਆ ਜਾਂਦੀ ਹੈ ਹੌਲੀ ਹੌਲੀ। ਸੋ ਇਹ ਚੌਥਾ ਤੇ ਪੰਜਵਾਂ ਹੈਗਾ ਕਹਿੰਦੇ ਉਹਨੂੰ ਸੋਗਲ ਸਾਜ ਕਹਿੰਦੇ ਨੇ। ਸੋਗਲ ਹੈ ਹਵਾ ਨਾਲ ਪੈਦਾ ਹੁੰਦਾ, ਜਿਵੇਂ ਹਵਾ ਨਾਲ ਜੀਨ ਵੱਜਦੀ ਹੈ, ਨਗੋਜੇ ਵੱਜਦੇ ਨੇ, ਮੰਤਰੀ ਵੱਜਦੀ ਹੈ, ਜਿਹੜਾ ਸਾਡਾ ਬੋਲਦੀ ਹੈ। ਉਹ ਇਹ ਵਿਦਵਾਨਾਂ ਨੇ ਕਿਹਾ ਕਿ ਤਦ ਕੰਤੀ ਵਿਦ ਚਰਮ ਕਾ ਕਣਕਾ ਸੀ ਕਾ ਜਾਨ। ਸੋ ਇਸ ਤਰ੍ਹਾਂ ਹੀ ਕਣਕਾ ਸੀ ਕਾ ਜਾਨ ਨਾਲ ਸ਼ਬਦ ਘੱਟ ਘੱਟ ਹੈ, ਇੱਕ ਨਾਲ ਸ਼ਬਦ ਰਹਿ ਗਿਆ, ਘੱਟ ਘੜਾ ਹੀ ਵੱਜਦਾ ਹੁੰਦਾ। ਤੁਸੀਂ ਦੇਖੋ ਵੀ ਵੱਡੇ ਵੱਡੇ ਬਹੀਏ ਨਾ, ਬਹੁਤ ਮਹਿੰਗੇ ਮਹਿੰਗੇ ਸਾਜ ਲਾ ਕੇ ਉਹਦੇ ਇੱਕ ਮਿੱਟੀ ਦਾ ਘੜਾ ਹੀ ਬਣਾਉਂਦੇ ਨਾਲ, ਜਿਹੜੇ ਚੰਗੇ ਗੁਣਵੈਸ਼ ਵਾਲੇ ਨੇ ਉਹ ਨਾਲ ਇੱਕ ਮਿੱਟੀ ਦੇ ਘੜੇ ਦੀ ਉਹਨੂੰ ਨਾਲ ਸ਼ਬਦ ਕਹਿੰਦੇ ਨਾਲ ਸ਼ਬਦ। ਤੁਰਨ ਤੱਤ ਸ਼ਬਦ ਕਹਿੰਦੇ, ਜਿੱਤ ਕਹਿੰਦੇ ਨੇ, ਤੱਤ ਜਿੱਤ ਤੋ ਕਾਂਤੀ, ਤੱਤ ਜਿੱਤ ਕਾਨ ਨਾਦ ਉਹਨੂੰ ਕਹਿੰਦੇ ਸੁਗਰ, ਇਹਦੇ ਪੰਜ ਨਾਮ ਨੇ। ਤਰਤੰਤੀ ਚਰਮ ਕਾ ਕਣਕਾ ਸੀ ਕਾ ਜਾਨ ਤੋ ਨਾਦ ਸ਼ਬਦ ਘੱਟ ਘੱਟ ਹੈ, ਦੀਰਘ ਸੁਰਗ ਸੁਗਰ ਪਛਾਣ ਭਾਵ ਇੱਕ ਸੁਗਰ ਸ਼ਬਦ ਉਹ ਹਵਾ ਨਾਲ ਪੈਦਾ ਹੋਣ ਵਾਲਾ ਹੈ, ਹਵਾ ਨਾਲ ਜੀਣਾ ਹੈ। ਔਰ ਇਹ ਸਾਰੇ ਦੇ ਸਾਰੇ ਜਿਹੜੇ ਸਾਜ ਨੇ, ਪੰਜੇ ਜਿਹੜੇ ਪੰਜ ਅਨਾਹਤ ਵਾਜੇ ਨੇ, ਅਨਾਹਤ ਹੁੰਦਾ ਇੱਕ ਆਹਤ ਸ਼ਬਦ ਹੈ, ਇੱਕ ਅਨਾਹਤ ਸ਼ਬਦ ਹੈ, ਇਹ ਦੋਵੇਂ ਸੰਸਕ੍ਰਿਤ ਦੇ ਲਫ਼ਜ਼ ਨੇ। ਅਨਾਹਤ ਹੈ ਜਿਹੜਾ ਕਿਸੇ ਰਗੜ ਤੋਂ ਬਿਨਾਂ, ਕਿਸੇ ਚੋਟ ਤੋਂ ਬਿਨਾਂ ਪੈਦਾ ਹੋਵੇ, ਔਰ ਆਹਤ ਸ਼ਬਦ ਹੈ ਜਿਸ ਨਾਲ ਚੋਟ ਨਾਲ ਸ਼ਬਦ ਪੈਦਾ ਹੋਵੇ। ਚਾਹੇ ਤੁਸੀਂ ਉਂਗਲੀਆਂ ਦੀ ਚੋਟ ਮਾਰ ਰਹੇ ਹੋ ਸ਼ਬਦ ਨਿਕਲਦੇ, ਕਿਸੇ ਪੂੰਗ ਦੀ ਚੋਟ ਮਾਰ ਰਹੇ ਹੋ ਸ਼ਬਦ ਪੈਦਾ ਹੁੰਦਾ, ਔਰ ਕਿਤੇ ਤੁਸੀਂ ਕਿਸੇ ਡੰਡੇ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਵਜਾ ਰਹੇ ਹੋ ਸ਼ਬਦ ਪੈਦਾ ਹੁੰਦਾ। ਉਹਨੂੰ ਕਹਿੰਦੇ ਜੇ ਰਗੜ ਤੋਂ ਪੈਦਾ ਹੋਵੇ, ਚੋਟ ਨਾਲ ਪੈਦਾ ਹੋਵੇ, ਉਹ ਹੈ ਆਹਤ ਸ਼ਬਦ, ਔਰ ਬਿਨਾਂ ਚੋਟ ਤੋਂ ਪੈਦਾ ਹੋਵੇ ਅਨਾਹਤ ਸ਼ਬਦ। ਔਰ ਅਨਾਹਤ ਸ਼ਬਦ ਪਹਿਲਾਂ ਪਿਆ ਗੁਰਮੁਖਾਂ ਦੇ ਅੰਦਰ, ਭਗਤਾਂ ਦੇ ਅੰਦਰ, ਅਵਤਾਰੀ ਪੁਰਸ਼ਾਂ ਦੇ ਅੰਦਰ ਪੈਦਾ ਹੋਇਆ, ਫਿਰ ਉਹਨਾਂ ਨੇ ਦੁਨੀਆਂ 'ਚ ਵੱਡਣਾ ਚਾਹਿਆ। ਸਾਡਾ ਵੀ ਜਿੰਨੇ ਵੀ ਸਾਜ ਨਾਏ ਨੇ ਇਹਦੇ ਕਰਤਾਤਾਰੀ ਮਹਾਂਪੁਰਸ਼ ਨੇ। ਬਾਂਤਰੀ ਹੈ ਇਹ ਤਾਂ ਗੁਰੂ ਗੋਬਿੰਦ ਸਿੰਘ ਨੇ ਬੜਾ ਸੋਹਣਾ ਲਿਖਿਆ ਕ੍ਰਿਸ਼ਨ ਅਵਤਾਰ ਦੇ ਵਿੱਚ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕ੍ਰਿਸ਼ਨ ਦੇ ਅੰਦਰ ਹੀ ਸਾਜ ਵੱਜਿਆ, ਔਰ ਬੜਾ ਆਨੰਦ ਲੈ ਰਹੇ ਹੈ ਗਵਾਲੇ ਨਾਲ ਨੇ। ਗਵਾਲਿਆਂ ਨੂੰ ਕਹਿੰਦਾ ਮੇਰੇ ਅੰਦਰ ਇੱਕ ਸਾਜ ਵੱਜਦਾ, ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ। ਉਹ ਕਹਿੰਦੇ ਸੁਣਾ, ਕਹਿੰਦਾ ਮੈਂ ਸੋਚਦਾ ਸੁਣਾਵਾਂ ਕਿਵੇਂ, ਹੁਣ ਮੈਂ ਸੋਚ ਰਿਹਾ ਮੇਰੇ ਅੰਦਰ ਦਾ ਸ਼ਬਦ ਵੱਜ ਰਿਹਾ, ਬੜਾ ਰਸ ਆ ਰਿਹਾ, ਬੜਾ ਆਨੰਦ ਆ ਰਿਹਾ, ਕਿਉਂਕਿ ਇਹ ਜਿਹੜੀ ਪ੍ਰਭੂ ਦੀ ਵਸਤੂ ਹੈ ਨਾ, ਇਹ ਵੰਡਣ ਵਾਲੀ ਵਸਤੂ ਹੁੰਦੀ ਹੈ। ਇਹਨੂੰ ਕਿਸੇ ਨੇ ਵੀ, ਜਿਹੜੇ ਮਹਾਂਪੁਰਸ਼ ਆਏ ਨੇ ਉਹਨੂੰ ਵੰਡਦੇ ਨੇ ਕਿ ਸੰਸਾਰ ਦਾ ਭਲਾ ਕਰੋ। ਔਰ ਮੈਂ ਇੱਕ ਹੋਰ ਬੇਨਤੀ ਕਰਾਂ, ਜਿੰਨਾ ਚਿਰ ਕੋਈ ਵੀ ਸੰਸਾਰ ਦੇ ਭਲੇ ਵਾਸਤੇ ਨਹੀਂ ਸੋਚਦਾ, ਉਹ ਜਿੰਨਾ ਮਰਜ਼ੀ ਬ੍ਰਹਮ ਆਪਣੇ ਵਾਸਤੇ ਤਿਰੰਗ ਕਰੇ, ਉਹਨਾਂ ਚਿਰ ਕਰਮ ਚੱਕਰ ਨਹੀਂ ਉੱਠਦਾ, ਕਿਉਂਕਿ ਸੰਸਾਰ ਪਰਮਾਤਮਾ ਦਾ ਹੈ, ਅਕਾਲ ਪੁਰਖ ਵਾਹਿਗੁਰੂ ਦਾ ਹੈ। ਜੋ ਤੁਹਾਡੇ ਕੋਲ ਵਸਤ ਸੰਸਾਰ ਨਹੀਂ ਬਣਨੀ ਹੈ, ਗੁਰਦੀਨੀ ਵਸਤ ਕਬੀਰ ਕੋ, ਕਬੀਰ ਦੀ ਸੰਸਾਰ। ਕਹਿੰਦੇ ਮੈਨੂੰ ਅਕਾਲ ਪੁਰਖ ਨੇ ਵਸਤੂ ਦਿੱਤੀ, ਮੈਂ ਸੰਸਾਰ ਨੂੰ ਵੰਡੀ ਹੈ, ਔਰ ਸਾਰਿਆਂ ਭਗਤਾਂ ਨੇ ਵੰਡੀ ਹੈ। ਇਹ ਵੱਖਰੀ ਗੱਲ ਹੈ ਕਿ ਕਈ ਭਗਤਾਂ ਨੇ ਵੰਡੀ ਤਾਂ ਹੈ, ਪਰ ਥੋੜ੍ਹੇ ਨੂੰ ਵੰਡੀ ਹੈ, ਉਹਨੂੰ ਬਹੁਤਾ ਵੰਡਣ ਨਾਲ ਨਹੀਂ ਪਤਾ ਲੱਗਿਆ ਵੰਡੀ ਹੈ ਕਿਵੇਂ। ਜਿੰਨੀ ਕੁ ਉਹਨੇ ਸਮਰੱਥਾ ਸੀ ਉਹਨੇ ਵੰਡੀ। ਸੋ ਰਹਿ ਵਿਚਾਰ, ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਕ੍ਰਿਸ਼ਨ ਕਹਿੰਦੇ ਮੇਰੇ ਅੰਦਰ ਇੱਕ ਬੜਾ ਸਾਜ ਵੱਜਦਾ ਹੈ, ਬੜਾ ਆਨੰਦਮਈ ਸਾਜ ਵੱਜ ਰਿਹਾ, ਉਹਨਾਂ ਤੁਹਾਨੂੰ ਸੁਣਾਉਣਾ ਚਾਹੁੰਦਾ। ਗਵਾਲਿਆਂ ਨੂੰ ਕਹਿੰਦਾ ਤੁਹਾਨੂੰ ਨਾਲ ਦਿਨ ਸੁਣਾਉਣਾ ਚਾਹੁੰਦਾ। ਫਿਰ ਉਹ ਸੋਚਿਆ ਕਿਵੇਂ ਸੁਣਾ। ਕਹਿੰਦੇ ਦੇਖਦਾ ਦੇਖਦਾ ਮੂਹਰੇ ਇੱਕ ਬਾਂਸ ਦਾ ਬੂਟਾ ਖੜਾ ਸੀ, ਸੁੱਕਾ ਬਾਂਸ, ਤੇ ਉਹ ਬਾਂਸ ਉਹਨੇ ਤੋੜਿਆ ਉੱਥੋਂ ਬਾਂਸ, ਫਿਰ ਜੈਸਾ ਅੰਦਰ ਸਾਜ ਵੱਜ ਰਹੇ, ਦੇਖ ਦੇਖ ਕੇ ਅੰਦਰੋਂ ਉਹਦੇ ਸੱਤ ਸੁਰਾਂ ਬਣਾ ਲਈਆਂ ਉਹਦੇ ਉੱਤੇ ਬਾਂਸ ਦੇ ਵਿੱਚ ਹੀ, ਔਰ ਇੱਕ ਪਾਸੇ ਉਹਨੇ ਡੱਟਾ ਲਾ ਲਿਆ ਤੇ ਮੂੰਹ ਨਾਲ ਉਹਦੇ ਵਿੱਚ ਫਲੂਕ ਮਾਰੀ ਹੈ, ਬਾਂਸ ਪੂਰੀ ਬਾਂਸ ਨੂੰ ਸੁਰਤ ਬਣਾ ਲਿਆ। ਤਾਈਓ ਪਹਿਲਾਂ ਬਾਂਸ ਪੂਰੀ ਹੈ, ਬਾਂਸ ਸੀ ਪਰ ਸੁਰਤ ਬਣਾ ਲਿਆ। ਫਿਰ ਮਹਾਰਾਜ ਗੁਰੂ ਗੋਬਿੰਦ ਸਿੰਘ ਉਹਦਾ ਅਲੰਕਾਰ ਬੰਧ ਨੇ ਕਮਾਲ ਦਾ, ਕਿਉਂਕਿ ਗੁਰੂ ਸਾਹਿਬ ਕਮਾਲ ਦੇ ਚੋਟੀ ਦੇ ਸ਼ਹਿਰ ਨੇ, ਸ਼ਹਿਰੀ ਉਡਾਰੀਆਂ 'ਚ ਉਸਦਾ ਆਨੰਦ ਬੰਧ ਨੇ ਉਸਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ। ਫਿਰ ਜਦੋਂ ਉਹਨੇ ਵਜਾਇਆ ਨਾ ਸਾਜ, ਫਿਰ ਪਤਾ ਕੀ ਅਮਰਤ ਕਹਿੰਦੇ, ਕਹਿੰਦੇ ਰੁੱਖਾਂ ਤੇ ਰਸ ਚੂਹ ਬਣਨ ਲੱਗ, ਕਹਿੰਦੇ ਰੁੱਖਾਂ ਦੇ ਵਿੱਚੋਂ ਰਸ ਚੂਣ ਲੱਗ, ਰਸ ਐਸਾ ਸਾਜ ਹੁੰਦਾ, ਕਿਉਂਕਿ ਅੰਦਰ ਜਿਹਦੇ ਵੱਜਦਾ ਸਾਜ ਨੂੰ, ਔਰ ਉਹ ਬਾਹਰ ਵੱਜੇ ਫਿਰ ਸਾਜ, ਫਿਰ ਐਸਾ ਸਬੱਬ ਬਣ ਵੀ ਜਾਂਦਾ ਗੁਰਮੁਖ। ਇਹ ਕੋਈ ਵੱਡੀ ਗੱਲ ਨਹੀਂ ਹੈ। ਸੰਤ ਬਾਬਾ ਸਿੰਘ ਨੇ ਕੀਰਤਨ ਕੀਤਾ ਅੰਮ੍ਰਿਤਸਰ ਦੇ ਵਿੱਚ, ਚਾਨਣੀ ਦੇ ਵਿੱਚੋਂ ਅੰਮ੍ਰਿਤ ਧਾਰਾ ਲੰਘੀ, ਕਿਉਂਕਿ ਅੰਦਰ ਵੀ ਕੀਰਤਨ ਸੀ ਬਾਹਰ ਵੀ ਸੀ। ਅੱਜ ਸਾਡੇ ਤੇ ਅਸਰ ਕਿਉਂ ਨਹੀਂ ਹੁੰਦਾ ਕਿ ਸਾਡੇ ਬਾਹਰੇ ਬਾਹਰ ਤਾਕ ਵੱਜਦੇ, ਅੰਦਰ ਸੋਥਰ ਵੱਜਿਆ ਬੇਲ, ਅੰਦਰੋਂ ਸੋਥਾ ਅੰਦਰੋਂ ਨਹੀਂ ਵੱਜਦਾ। ਹੁਣ ਸਾਡੀ ਕਥਾਵਾਂ ਦਾ ਅਸਰ ਕਿਉਂ ਨਹੀਂ ਹੁੰਦਾ ਕਿ ਗੱਲਾਂ ਮੂੰਹ 'ਚ ਨੇ ਸਾਡੇ, ਇਹ ਮੂੰਹ ਨਾਲ ਡਰਦਾ ਜਾਂ ਅੰਦਰੋਂ ਨਹੀਂ ਹੈ। ਅੰਦਰੋਂ ਹੋ ਕੇ ਜੀਨ ਬਦਲ ਜੂਗਾ, ਸੁਣ ਮਾਰਨ ਦਾ ਪਰਦਾ ਹੀ ਬਦਲ ਜੂਗਾ। ਤਾਂ ਮਹਾਰਾਜ ਕਹਿੰਦੇ ਰੁਕਣ ਤੇ ਰੰਗ ਚੂਣ ਲਾਗ ਧਰੈ ਕਰਨਾ ਗਿਰਤੇ ਸੁਖਦਾਈ। ਮਹਾਰਾਜ ਕਹਿੰਦੇ ਰੁੱਖਾਂ ਤੋਂ ਰਾਹ ਚੂਣ ਆ ਗਿਆ ਤੇ ਪਹਾੜ ਦੇ ਉੱਤੋਂ ਝਰਨੇ ਬਹਿ ਬਹਿ ਤੁਰੇ, ਮਿੱਠੇ ਜਲ ਦੇ ਮਿੱਠੇ ਪਾਣੀ, ਸ਼ਹਿਦ ਵਰਗਾ ਪਾਣੀ ਮਿੱਠਾ, ਅੰਬਰ ਦੇ ਝਰਨੇ ਬਹਿ ਤੁਰੇ ਜਾਂਦੇ। ਮਹਾਰਾਜ ਕਹਿੰਦੇ ਐਸੀ ਬਾਤ ਉਹਨੇ ਉਗਜਾਇਆ ਸਾਜ, ਰੁਕਣ ਤੇਰਾ ਚੂਣ ਲਾਗ ਧਰੈ ਕਰਨਾ ਗਿਰਤੇ ਸੁਖਦਾਈ। ਫਿਰ ਮਹਾਰਾਜ ਕਹਿੰਦੇ ਪਤਾ ਕੀ ਹੋਇਆ, ਕਾਲ ਚੁੱਕਿਆ ਨਾ ਮ੍ਰਿਗ ਬਣ ਕੇ। ਕਹਿੰਦੇ ਸਾਰੀਆਂ ਗਾਈਆਂ ਤਾਂ ਖੜੀਆਂ ਸੀ, ਜਿੰਨੇ ਮ੍ਰਿਗ ਸੀ, ਜਿੰਨੇ ਵੀ ਘਾਹ ਚੁਕਾਏ ਪਸ਼ੂ ਜੰਗਲ ਦੇ ਵਿੱਚ ਸਨ, ਸਾਰੇ ਖੜ ਗਏ, ਸੁੰਨ ਹੋ ਗਏ। ਤੇ ਕਿਆ ਨਾਦ ਲੱਗਿਆ, ਕਿਆ ਅਸਲਾ ਤਾਰੇ ਹੋ। ਕਹਿੰਦੇ ਘਾਹ ਤਰਿਆਂਦਾ ਮ੍ਰਿਗ ਬਣ ਕੇ, ਖੱਗ ਰੀਝ ਰਹੇ ਤੁਨ ਜੋ ਸੁਣ ਪਾਈ। ਕਹਿੰਦੇ ਖੱਗ ਕਹਿੰਦੇ ਉੱਡਣ ਵਾਲੇ ਪੰਛੀ, ਉਹ ਰੀਝ ਕੇ ਉੱਚੀ ਖੜ ਗਏ ਜਦੋਂ ਧੁਣ ਕੰਨਾਂ 'ਚ ਲੱਗੀ। ਫਿਰ ਉਹ ਧੁਣ ਦੇ ਵਜਾਉਣ ਦਾ ਹੀ ਪਤਾ ਸੀ। ਅੱਜ ਕੱਲ੍ਹ ਦੇ ਸਾਧ ਅੱਜ ਕੱਲ੍ਹ ਤੇ ਰਾਤ ਨੂੰ ਵਜਾਉਂਦੇ ਹੀ ਨਹੀਂ ਹੈ। ਅੱਜ ਕੱਲ੍ਹ ਤੇ ਸਾਡੀ ਹਾਲਤ ਇਹੋ ਜਿਹੀ ਹੋ ਗਈ ਹੈ। ਇੱਕ ਬੜੇ ਸੰਤ ਵੀ ਕਹਿੰਦੇ ਨੇ ਉਸਨੂੰ ਉਹ ਚੰਗਾ ਰਾਗੀ ਮੰਨਿਆ ਪਰ ਮੰਨਿਆ। ਮੈਂ ਮਲੇਸ਼ੀਆ 'ਚ ਗਿਆ, ਇੱਕ ਮੁੰਡਾ ਗੱਡੀ 'ਚ ਲਾਵੇ ਮੇਰੀ ਮੇਰੇ ਨਾਲ, ਅਤੇ ਉਹਨੇ ਸ਼ਬਦ ਲਾਇਆ ਹੋਇਆ। ਮੈਨੂੰ ਤਾਂ ਸ਼ਬਦ ਦੀ ਸਮਝ ਆਏ ਪਰ ਮੁੰਡਾ ਉਹ ਬੜਾ ਆਨੰਦ 'ਚ, ਉਹਨੂੰ ਪੰਜਾਬੀ ਆਉਂਦੀ ਨਹੀਂ ਸੀ। ਅਤੇ ਮੈਂ ਕਿਹਾ ਵੀ ਤੁਹਾਨੂੰ ਸਮਝ ਆਉਂਦੀ ਹੈ ਬਾਣੀ ਦੀ ਕਦੇ ਨਾ? ਮੈਂ ਕਿਹਾ ਹੋਰ। ਕਹਿੰਦੇ ਮੈਂ ਕਿਹਾ ਇਹਦਾ ਜਿਹੜੀ ਇਹ ਮਿਊਜ਼ਿਕ ਹੈ ਤਾਜ ਹੈ ਉਹ ਨਹੀਂ ਸਮਝ ਆਉਂਦੀ ਹੈ। ਕਹਿੰਦਾ ਮੈਨੂੰ ਉਹ ਕੀ ਹੈ? ਉਹ ਆਪਣੇ ਉਸਨੂੰ ਸਰਮ ਕਹਿੰਦੇ ਆ, ਉਹ ਮਲੇਸ਼ੀਆ ਦੇ ਮੈਣਾ ਕਹਿੰਦੇ ਮੈਣਾ। ਕਹਿੰਦੇ ਫਲਾਣੀ ਹਿੰਦੀ ਮੈਣਾ ਵੀ ਕਹਿੰਦੇ ਤਰਜ ਹੈ। ਮੈਨੂੰ ਤਰਜ ਦਾ ਪਤਾ ਲੱਗਦਾ ਬਾਣੀ ਨੂੰ ਤਰਜ ਕੋਈ ਤਰੱਕੀ ਮਿਲਦੀ ਹੈ। ਹੁਣ ਸਾਡੀਆਂ ਤਰਜਾਂ ਇੱਥੇ ਬਣਦੀਆਂ ਨੇ। ਹਾਲਾਂਕਿ ਗੁਰੂ ਸਾਹਿਬ ਨੇ ਜਿਹੜੇ ਰਾਗ ਬਾਣੀ ਉਚਾਰੀ ਹੈ ਔਰ ਵਾਰ ਵਾਰ ਮਹਾਰਾਜ ਨੇ ਕਿਹਾ ਭਾਈ ਆਹ ਰਾਗ ਗੌਰੀ ਪੂਰਬੀ ਹੈ, ਆਹ ਗੌਰੀ ਦੱਖਣੀ ਹੈ, ਆਹ ਗੌਰੀ ਭੈਰਵੀ ਹੈ, ਆਹ ਗੌਰੀ ਮਾਝ ਹੈ, ਇਹ ਇੱਥੇ ਗਾਉਣੀ ਹੈ, ਇਹ ਪੂਰਬੀ ਸਾਜ ਹੈ, ਇਹ ਦੱਖਣੀ ਸਾਜ ਹੈ, ਇਹ ਦੱਖਣੀ ਮਿਊਜ਼ਿਕ ਹੈ, ਇਹ ਪੂਰਬੀ ਮਿਊਜ਼ਿਕ। ਮਹਾਰਾਜ ਸਭ ਕੁਝ ਦੱਸਿਆ। ਸੁਰਵ ਚਾਰ ਫਿਰ ਵਿਆਹ ਹੈ, ਸਮਾਂ ਹੈ, ਖੁਸ਼ੀ ਦੇ ਰਾਗ ਨੇ, ਦਿਨ ਦੇ ਰਾਗ ਨੇ। ਕਹਿੰਦੇ ਮਹਾਰਾਜ ਕਹਿੰਦੇ ਫਿਰ ਖੱਗ ਰੀਝ ਰਹੇ ਤੁਨ ਜੋ ਤੁਨ ਪਾਈ। ਫਿਰ ਮਹਾਰਾਜ ਨੇ ਕਹਿੰਦੇ ਰਾਗ ਕਿਹੜੇ ਵਜਾਏ ਕਿਸਮ ਨੇ? ਦੇਵ ਗੰਧਾਰ ਬਿਲਾਵਲ ਸਾਰੰਗ ਜੀ, ਇਹ ਦਿਨ ਦੇ ਰਾਗ ਨੇ ਤੇ ਖੁਸ਼ੀ ਦੇ ਰਾਗ ਨੇ। ਦੇਵ ਗੰਧਾਰੀ ਰਾਗ ਵਜਾਇਆ, ਸਾਰੰਗ ਰਾਗ ਵਜਾਇਆ, ਬਿਲਾਵਲ ਵਜਾਇਆ। ਦੇਵ ਗੰਧਾਰ ਬਿਲਾਵਲ ਸਾਰੰਗ ਜੀ ਰਿਝ ਕੇ ਜਾਓ ਤੁਮ ਵਸਾਈ। ਕਹਿੰਦੇ ਜਦੋਂ ਉਹਨੇ ਰੀਝ ਕੇ ਬੜੇ ਪ੍ਰੇਮ ਚਾਅ ਕਰਕੇ ਇਹ ਧੁਨ ਵਜਾਈ, ਕਹਿੰਦੇ ਕਹਿੰਦੇ ਫਿਰ ਦੇਵ ਸਦਾ ਮੈਨੂੰ ਦੇਖਤ ਕੌਤਕ। ਕਹਿੰਦੇ ਫਿਰ ਜਿੰਨੇ ਦੇਵਤੇ ਸੀ 33 ਕਰੋੜ ਦੇਵਤੇ ਮੰਨੇ ਨੇ, ਕਹਿੰਦੇ ਸਾਰੇ ਦੇ ਤਾਰੇ ਆ ਗਏ। ਇਹ ਗੱਲ ਕੋਈ ਅੱਜ ਕਰਨੀ ਕੀ ਨੇ ਕਿਹਾ? ਕਹਿੰਦਾ ਮੇਰਾ ਜਦੋਂ ਵਿਆਹ ਹੋਇਆ ਨਾ ਪਰਮਾਤਮਾ ਨਾਲ ਮੇਰੀ ਕਾਇਆਂ ਦਾ, ਔਰ ਫਿਰ ਪਤਾ ਕੌਣ ਆਇਆ? ਕਹਿੰਦਾ ਸੁਰ ਨਾਲ ਮੋਹਣ ਜਨ ਕੌਤਕ ਆਏ। ਕਹਿੰਦੇ ਸੁਰ ਨਾਲ ਮੋਹਣ ਜਨ ਜਿੰਨੇ ਦੇਵਤੇ ਸੀ ਤਮਾਸ਼ਾ ਕਰਨ ਵਾਸਤੇ ਆਏ, ਰਾਜ ਮੇਰੇ ਐਸੀ ਵਿਆਹ ਉਹਦਾ ਹੋਇਆ। ਸੁਰ 33 ਸੌ ਜਾਨਾ 33 ਕਰੋੜ ਦੇਵਤਾ ਵੀ ਆਇਆ, ਕਹਿੰਦੇ ਸਭ ਆਏ। ਕੌਰਵ ਵੀਰ ਨੂੰ ਇਹ ਵਿਆਹੇ ਚਲੇ ਹੈ ਪੁਰ ਖੇਡ ਭਗਵਾਨਾ। ਜਦੋਂ ਮੇਰਾ ਅਕਾਲ ਪੁਰਖ ਵਾਹਿਗੁਰੂ ਨੇ ਆਨੰਦ ਕਾਰਜ ਹੋਇਆ ਨਾ, ਜਦੋਂ ਮੇਰਾ ਜੋੜ ਹੋਇਆ ਔਰ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਮੇਰੀ ਜੀਵ ਕੀਤ ਨੂੰ ਪ੍ਰਣਾਇਆ, ਕਹਿੰਦੇ ਫਿਰ ਉਹ ਮੇਰੇ ਵਿਆਹ 'ਚ ਪਤਾ ਕਿਹੋ ਜਿਹੇ ਬਾਜੇ ਵੱਜੇ? ਕਹਿੰਦੇ ਸੁਰ ਨਾਲ ਮੁਣ ਜਨ ਕੌਤ ਕੇ ਆਏ, ਜਿੰਨੇ ਸੁਰ ਜਿੰਨੇ ਮੁਣ ਜਿੰਨੇ ਸੀ ਉਹ ਤਮਾਸ਼ਾ ਕਰਦੇ ਸੀ ਆ। ਕਿਉਂਕਿ ਜਦੋਂ ਕਿਸੇ ਦਾ ਇਹ ਗੱਲ ਐਸੀ ਨਹੀਂ ਕੋਈ ਹੁੰਦਾ ਸਭ ਕੁਛ, ਜਿਵੇਂ ਆਪਣੇ ਕੁੜੀਆਂ ਨੂੰ ਚਾਅ ਹੁੰਦਾ ਨਾ ਵਿਆਹ ਦੇਖਣ ਦਾ, ਲਾੜਾ ਦੇਖਣ ਦਾ, ਕਿ ਅੱਜ ਲਾੜਾ ਆਇਆ ਵਿਆਹ ਹੋਵੇਗਾ, ਫਿਰ ਦੇਖਣ ਜਾਂਦੀਆਂ ਨੇ। ਔਰ ਜਿਹੜੇ ਅਧਿਆਤਮਿਕ ਪੁਰਸ਼ ਨੇ ਜਦੋਂ ਕਿਸੇ ਜੀਵ ਰੂਪੀ ਇਸ ਦਾ ਅਕਾਲ ਪੁਰਖ ਆਨੰਦ ਕਾਰਜ ਹੁੰਦਾ ਸਭ ਆਉਂਦੇ ਨੇ। ਇਹ ਹੁੰਦਾ ਸਭ ਕੁਛ, ਕੋਈ ਛੋਟਾ ਆਨੰਦ ਨਹੀਂ ਹੁੰਦਾ ਮਿਲਣ ਦਾ। ਐਡੀ ਵੱਡੀ ਵਸਤੂ ਪ੍ਰਾਪਤ ਹੁੰਦੀ ਹੈ, ਜਿਸ ਨੂੰ ਅਕਾਲ ਪੁਰਖ ਵਰਗੀ ਵਸਤੂ ਪ੍ਰਾਪਤ ਹੋਵੇ ਉਹ ਫਿਰ ਉਹ ਵਿਆਹ ਦਾ ਆਨੰਦ ਜਿਹੜਾ ਹੋਵੇਗਾ ਉਹ ਆਤਮਿਕ ਆਨੰਦ ਜਿਹੜਾ ਹੋਵੇਗਾ, ਔਰ ਜਦੋਂ ਉਹ ਵਿਆਹ ਹੁੰਦਾ ਉਹ ਰੱਤ ਹੁੰਦਾ ਉਹਨੂੰ ਦੇਖਣ ਫਿਰ ਉਹ ਰੱਤੀਏ ਲੋਕ ਹੀ ਆਉਂਦੇ ਨੇ, ਉਹਨਾਂ ਨੂੰ ਪਤਾ ਕੀ ਹੋਇਆ। ਸੋ ਕਹਿੰਦੇ ਸਰੀਰ ਵੀ ਕਹਿੰਦੇ ਤੇ ਮਹਾਰਾਜ ਕਹਿੰਦੇ ਫਿਰ ਕਹਿੰਦੇ ਨਾ ਤੋ ਦੇਵ ਸਾਹਿਬ ਮੇਰੇ ਦੇਖ ਤੇ ਕੌਤਕ। ਕਹਿੰਦੇ ਜੋ ਮੁਰਲੀ ਨੰਦ ਲਾਲ ਵਜਾਈ, ਕਹਿੰਦੇ ਜਦੋਂ ਉਸਨੇ ਇਹ ਮੁਰਲੀ ਵਜਾਈ ਤੋਂ ਗੱਲ ਪੰਜੀ ਕਰ ਰਹੀ ਸੀ, ਪੰਜੇ ਸ਼ਬਦ, ਪੰਜੇ ਸ਼ਬਦ ਅਨਾਹਤ ਬਾਜੀ, ਸ਼ਬਦ ਵੀ ਪੰਜ ਨੇ। और पंज वैरायटियां ने पर ऐसा आनंद है ना पंजा साजा के खनी किन्ने प्रकार के साज सुनते हैं ढोलकी सुनता है जो करमदा सुनता है जोड़ी भी सुनती है ढोलक भी सुनता है नगारे की बात भी है दौड़ की बात भी है और जिन्हें भी साज चमड़े के ने तो सारे का आनंद भोगता है पर हर वे बजे साढ़े संती साज बजते हैं जिन्हें भी सारे का आनंद है सारे का रस है पंचे शब्द भी एक पंज ने और अनाहत शब्द है अनाहत जिसे बिना बजाए बजते हैं किसी के बजाए नहीं अपना बजते हैं और हर वे रस रहते हैं जिड़े असं साजन सुन वास्ते जाने सो इस करके पंजे शब्द ने सो उस अकाल पुरख वाहिगुरु परमेश्वर को गल कर रहे थे कि भाई जिन्ना चिर साडा कर्म विरल नहीं है अज तक अभी कर्म से नहीं सुने हम तो यात्रा कर्म तो शुरू होती है पर यात्रा कर्म से ही खर जाए बड़ी भयानक बीमारी भी होती है तो मैं कल ही बेनती की थी कि कल ही कर्म कांड से रह जाए बंदा उदू अगर सुरत ना तुरे फिर बड़ा भयानक हंकारी हो जाता है और बड़ा भयानक हिंसक हो जाता है फिर जिन्ना ओला धर्म कर्मकांड योगा ने खून पाया दुनिया से इन्ना किसी ने सिर्फ नाश से नहीं पाया है तो इस करके गुरु प्यारो उस अकाल पुरख वाहिगुरु परमेश्वर ने पंजा चीजा तो तरीके साजना किया पांचवी शब्द ने और पांचवी कोश ने और पांचवी शरीर ने ज्ञान मनोमय कोश फिर उदू अगे है विज्ञानमय कोश फिर आनंदमय कोश आनंदमय कोश तो वह कितने साजे दिल के अंदर अंदरली अंदरली यात्रा जुड़िया हुआ है भाव और आनंद हो जाना रासल भर जाना वो पंजा सूक्ष्म शरीर जो है उसू आनंदमय कोश कहते हैं तो इस प्रकार अपने बाकी विचार फिर समा हो गई है कल तो अगे जो गुरु महाराज जी ने जिम्मे कृपा करे सच्चे पातशाह गुरु महाराज क्योंकि सतगुरु कृपा ही कर आप बुद्धि बख्श के तो जिनी बुद्धि बख्शी है उसके मुताबिक सतगुरु महाराज सच्चे पातशाह सू ऐसी दात बख्शन कि अभी उस अकाल पुरख वाहिगुरु परमेश्वर की रचना कुछ समझ सकी और साढ़े जीवन के कोई ऐसा जीवन साड़ा बन जाए कि अभी अपने जीवन सफला कर सकी सो बोलद तो हमें अपना माफी होती वाहू जी का खालसा वाहू जी की।